ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਰੱਬ ਮੇਰੇ ਖੁਦਾਇਆ, ਤੜਕੇ ਮੈਂ ਤੈਨੂੰ ਢੂੰਡਾਂ, ਯਾ ਰੱਬ ਮੇਰੇ ਜਾਨ ਤੇਰੀ ਤਿਹਾਈ, ਤਨ ਮੇਰਾ ਖੁਸ਼ਕ ਸਾਈ, ਮੇਰੀ ਜਾਨ ਤੇਰੀ ਤਿਹਾਈ, ਤਨ ਮੇਰਾ ਖੁਸ਼ਕ ਸਾਈ, ਧੁੱਪ ਨੇ ਜ਼ਮੀਨ ਜਲਾਈ, ਮੈਂ ਵੀ ਹਾਂ ਤੇਰਾ ਤਿਹਾਇਆ, ਤੜਕੇ ਮੈਂ ਤੈਨੂੰ ਢੂੰਡਾਂ, ਯਾ ਰੱਬ ਮੇਰੇ ਹਸ਼ਮਤ, ਮੈਂ ਵੇਖਾਂ ਤੇਰੀ ਕੁਦਰਤ ਨਾਲੇ ਤੇਰਾ ਜ਼ੋਰ ਤੇ ਹਸ਼ਮਤ, ਜਿਹਾ ਤੇਰੇ ਘਰ ਮੁਕੱਦਸ ਵਿੱਚ ਮੈਨੂੰ ਨਜ਼ਰੀਆ ਆਇਆ। رب میرے خدایا جد تک میں جیوندا رہاں گا دھنواد تینوں کہاں گا جد تک میں جیوندا رہاں گا دھنواد تینوں کہاں گا نہ تیرا جان میں لاں گا ہاتھ اپنا
ساتھیو خداوند دی تعریف دے لئی ہنے تواڈی خدمت چ جڑا خوبصورت گیت پیش کیتا گیا یقیناً گیت تانوں پسند آیا ہوئے گا تے جویں کہ تانوں پتا ہے کہ اج دے دن صحت دا پروگرام تندرستی ہزار نعمت تواڈی خدمت چ پیش کیتا جاندا ہے ساتھیو اج دے پروگرام چ میں تانوں ایک ایسے پھل دے بارے دساں گی جنوں کہ پھلاں دا بادشاہ کیا جاندا ہے اسی ویکھنے آں کہ خدا تعالیٰ نے سانوں ਬਹੁਤ ਸਾਰੇ ਫਲ ਅਤਾ ਕੀਤੇ ਨੇ ਜਿਨ੍ਹਾਂ ਨੂੰ ਅਸੀਂ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਇਸਤੇਮਾਲ ਕਰਨੇ ਹਾਂ ਅਤੇ ਇਹਨਾਂ ਦੇ ਇਸਤੇਮਾਲ ਨਾਲ ਸਾਡੇ ਬਦਨ ਨੂੰ ਤਮਾਮ ਹਯਾਤੀਨ ਹਾਸਿਲ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਸਾਡੇ ਬਦਨ ਦੀ ਤਾਮੀਰ ਹੁੰਦੀ ਹੈ ਅਤੇ ਸਾਡੇ ਬਦਨ ਦੀ ਨਸ਼ੋਨੁਮਾ ਵੀ ਹੁੰਦੀ ਹੈ ਸਾਥੀਓ ਅਸੀਂ ਵੇਖਦੇ ਹਾਂ ਕਿ ਫਲ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਨੇ ਅਤੇ ਇਹ ਖੁਦਾਵੰਦ ਖੁਦਾ ਦੀਆਂ ਅਜ਼ੀਮ ਨਿਮਤਾਂ 'ਚੋਂ ਇੱਕ ਨੇ ਜਿਨ੍ਹਾਂ 'ਚ ਗਜ਼ਾ ਵੀ ਹੈ ਅਤੇ ਸ਼ਿਫਾ ਵੀ ਹੈ ਸਾਥੀਓ ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਅੰਬ ਦੇ ਫਲ ਦੇ ਬਾਰੇ ਦੱਸਾਂਗੀ ਕਿ ਇਹਦੇ 'ਚ ਕਿਹੜੀਆਂ ਕਿਹੜੀਆਂ ਗਜ਼ਾਈ ਅਤੇ ਅਦਵੀਆਤੀ ਖਸੂਸੀਅਤ ਪਾਈਆਂ ਜਾਂਦੀਆਂ ਨੇ ਅਸੀਂ ਵੇਖਦੇ ਹਾਂ ਕਿ ਅੰਬ ਇੱਕ ਐਸਾ ਫਲ ਹੈ ਜਿਹਨੂੰ ਕਿ ਹਰ ਕੋਈ ਬਹੁਤ ਪਸੰਦ ਕਰਦਾ ਹੈ ਚਾਹੇ ਕੋਈ ਬੱਚਾ ਹੋਏ ਨੌਜਵਾਨ ਹੋਏ ਜਾਂ ਫਿਰ ਬਜ਼ੁਰਗ ਹੋਏ ਹਰ ਇੱਕ ਨੂੰ ਅੰਬ ਬਹੁਤ ਹੀ ਪਸੰਦ ਹੁੰਦੇ ਨੇ ਅਤੇ ਕਈ ਲੋਕ ਤਾਂ ਗਰਮੀਆਂ ਦੇ ਮੌਸਮ 'ਚ ਇੰਨੇ ਜ਼ਿਆਦਾ ਅੰਬ ਖਾ ਲੈਂਦੇ ਨੇ ਕਿ ਉਹਨਾਂ ਨੂੰ ਮੁਖਤਲਿਫ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਸਾਥੀਓ ਯਾਦ ਰੱਖੋ ਕਿ ਕਿਸੇ ਵੀ ਚੀਜ਼ ਦਾ ਮੁਨਾਸਿਬ ਇਸਤੇਮਾਲ ਸਾਡੀ ਸਿਹਤ ਦੇ ਲਈ ਬਿਹਤਰ ਹੁੰਦਾ ਹੈ ਲੇਕਿਨ ਅਗਰ ਅਸੀਂ ਕਿਸੇ ਚੀਜ਼ ਦਾ ਇਸਤੇਮਾਲ ਜ਼ਿਆਦਾ ਕਰਨੇ ਹਾਂ ਤਾਂ ਫਿਰ ਉਹ ਸਾਡੀ ਸਿਹਤ ਦੇ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ ਸਾਥੀਓ ਕਿਹਾ ਜਾਂਦਾ ਹੈ ਕਿ ਅੰਬ ਮਿੱਠੇ ਫਲਾਂ 'ਚੋਂ ਸਭ ਤੋਂ ਜ਼ਿਆਦਾ ਅਹਿਮ ਫਲ ਕਰਾਰ ਦਿੱਤਾ ਗਿਆ ਹੈ ਅਤੇ ਇਹਨੂੰ ਫਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਇਹ ਇੱਕ ਕੀਮਤੀ ਗਜ਼ਾ ਅਤੇ ਘਰੇਲੂ ਇਲਾਜ ਦੀ ਚੀਜ਼ ਹੈ ਅੰਬ ਇੱਕ ਗੁਦੇ ਵਾਲਾ ਸਮਰ ਹੈ ਜਿਹੜਾ ਮੁਖਤਲਿਫ ਸ਼ਕਲਾਂ ਰੰਗਾਂ ਅਤੇ ਜਿਸਾਮਤ 'ਚ ਪਾਇਆ ਜਾਂਦਾ ਹੈ ਇਹਦਾ ਰੰਗ ਗਹਿਰਾ ਸਬਜ਼ ਜ਼ਰਦ ਅਤੇ ਸੁਰਖ ਹੁੰਦਾ ਹੈ ਫਲ 'ਚ ਸਖਤ ਕਿਸਮ ਦੀ ਗੁਠਲੀ ਹੁੰਦੀ ਹੈ ਜਿਹੜੀ ਕਿ ਮੁਖਤਲਿਫ ਕਿਸਮਾਂ ਦੀ ਹੁੰਦੀ ਹੈ ਅਤੇ ਮੁਖਤਲਿਫ ਜਿਸਾਮਤ ਦੀ ਹੁੰਦੀ ਹੈ ਸਾਥੀਓ ਅੰਬ ਦਾ ਫਲ ਇੱਕ ਸਰਸਬਜ਼ ਘਨੇ ਅਤੇ ਉੱਚੇ ਅਤੇ ਸਦਾ ਬਹਾਰ ਦਰਖਤ 'ਤੇ ਲੱਗਦਾ ਹੈ ਅੰਬ ਦੇ ਫਲ ਦੀ ਸਭ ਤੋਂ ਅੱਛੀ ਕਿਸਮ ਖੂਬ ਰਸਦਾਰ, ਮਿੱਠੀ ਤੇ ਬਹੁਤ ਘੱਟ ਰੇਸ਼ੇ ਦੇ ਨਾਲ ਖੁਸ਼ ਜ਼ਾਇਕਾ ਹੁੰਦੀ ਏ, ਜਦਕਿ ਸਭ ਤੋਂ ਬੁਰੀ ਕਿਸਮ ਦਾ ਫਲ ਬਹੁਤ ਜ਼ਿਆਦਾ ਰੇਸ਼ੇ ਵਾਲਾ ਤੇ ਬਦ ਜ਼ਾਇਕਾ ਹੁੰਦਾ ਏ। ਸਾਥੀਓ, ਅਸੀਂ ਵੇਖਦੇ ਹਾਂ ਕਿ ਅੰਬ ਦਾ ਫਲ ਪੱਕਣ ਦੇ ਮੁਖਤਲਿਫ ਮਰਹਲੇ ਹੁੰਦੇ ਨੇ ਤੇ ਇਹਨਾਂ ਮੁਖਤਲਿਫ ਮਰਹਲਿਆਂ 'ਚ ਅੰਬ ਨੂੰ ਗਜ਼ਾ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਏ, ਯਾਨੀ ਕਿ ਕੱਚਾ ਤੇ ਸਬਜ਼ ਅੰਬ ਸਟਾਰਚ ਦੀ ਵਾਫਰ ਮਕਦਾਰ ਰੱਖਦਾ ਏ, ਜਿਹੜੀ ਕਿ ਪੱਕਣ ਦੇ ਮਰਹਲੇ ਦੇ ਬਾਅਦ ਗਲੂਕੋਸ, ਸਰਕੋਸ ਤੇ ਮਾਲਟੋਸ 'ਚ ਤਬਦੀਲ ਹੋ ਜਾਂਦੀ ਏ ਤੇ ਫਲ ਜਦੋਂ ਪੱਕ ਜਾਂਦਾ ਹੈ ਇਹ ਬਿਲਕੁਲ ਹੀ ਖਤਮ ਹੋ ਜਾਂਦੀ ਏ। ਸਾਥੀਓ, ਕੱਚੇ ਅੰਬ ਦਾ ਜ਼ਾਇਕਾ ਤੁਰਸ਼ ਹੁੰਦਾ ਏ। ਕੱਚਾ ਅੰਬ ਵਿਟਾਮਿਨ ਸੀ ਦਾ ਭਰਪੂਰ ਜ਼ਰੀਆ ਹੁੰਦਾ ਏ। ਇਹਦੇ 'ਚ ਅੱਧੇ ਪੱਕੇ ਹੋਏ ਤੇ ਪੂਰੇ ਪੱਕੇ ਹੋਏ ਅੰਬ ਦੀ ਨਿਸਬਤ ਵਿਟਾਮਿਨ ਸੀ ਦੀ ਮਕਦਾਰ ਜ਼ਿਆਦਾ ਹੁੰਦੀ ਏ। ਇਹ ਵਿਟਾਮਿਨ B1 ਤੇ B2 ਤੇ ਨਾਇਆਸੀਨ ਵੀ ਮੁਹੱਈਆ ਕਰਦਾ ਏ। ਇਹਨਾਂ ਵਿਟਾਮਿਨਸ ਦੀ ਮਕਦਾਰ ਮੁਖਤਲਿਫ ਕਿਸਮਾਂ 'ਚ ਮੁਖਤਲਿਫ ਤੇ ਪੱਕਣ ਦੇ ਮਰਹਲੇ 'ਚ ਮਾਹੌਲ ਦੇ ਮੁਤਾਬਿਕ ਹੁੰਦੀ ਏ। ਸਾਥੀਓ, ਅਸੀਂ ਵੇਖਦੇ ਹਾਂ ਕਿ ਪੱਕਿਆ ਹੋਇਆ ਅੰਬ ਮੁਕੰਮਲ ਗਜ਼ਾ ਤੇ ਸਿਹਤ ਬਖਸ਼ ਫਲ ਏ। ਇਹਦਾ ਸਭ ਤੋਂ ਵੱਡਾ ਗਜ਼ਾਈ ਜਜ਼ੂ ਚੀਨੀ ਏ ਤੇ ਇਸ ਫਲ 'ਚ ਬਹੁਤ ਸਾਰੀਆਂ ਸ਼ਿਫਾ ਬਖਸ਼ ਤੇ ਤਿੱਬੀ ਖਸੂਸੀਅਤ ਪਾਈਆਂ ਜਾਂਦੀਆਂ ਨੇ। ਅੰਬ ਦਾ ਇਸਤੇਮਾਲ ਕਰਨ ਦੇ ਨਾਲ ਇਨਸਾਨ ਦਾ ਵਜ਼ਨ ਵੱਧਦਾ ਏ। ਜਿਹੜੇ ਲੋਕ ਕਮਜ਼ੋਰ ਹੁੰਦੇ ਨੇ ਜਾਂ ਜਿਨ੍ਹਾਂ ਦਾ ਵਜ਼ਨ ਆਪਣੀ ਉਮਰ ਦੇ ਲਿਹਾਜ਼ ਨਾਲ ਘੱਟ ਹੁੰਦਾ ਏ, ਉਹਨਾਂ ਨੂੰ ਚਾਹੀਦਾ ਏ ਕਿ ਉਹ ਅੰਬ ਦਾ ਇਸਤੇਮਾਲ ਜ਼ਰੂਰ ਕਰਨ। ਸਾਥੀਓ, ਅੰਬ ਦਾ ਫਲ ਜਿਗਰ ਦੀਆਂ ਖਰਾਬੀਆਂ, ਵਜ਼ਨ ਦੀ ਕਮੀ ਤੇ ਦੂਸਰੀਆਂ ਜਿਸਮਾਨੀ ਬਿਮਾਰੀਆਂ ਨੂੰ ਵੀ ਦੂਰ ਕਰਦਾ ਏ। ਅਸੀਂ ਵੇਖਦੇ ਹਾਂ ਕਿ ਕਈ ਲੋਕਾਂ ਨੂੰ ਗਰਮੀ 'ਚ ਲੂ ਲੱਗ ਜਾਂਦੀ ਏ ਤੇ ਸਾਥੀਓ, ਅੰਬ ਦੇ ਇਸਤੇਮਾਲ ਦੇ ਨਾਲ ਤੁਸੀਂ ਇਸ ਮਰਜ਼ ਤੋਂ ਬਚ ਸਕਦੇ ਹੋ। ਯਾਦ ਰੱਖੋ ਕਿ ਅਧੂਰਾ ਪੱਕਿਆ ਹੋਇਆ ਅੰਬ ਲੂ ਦੇ ਅਸਰਾਂ ਨੂੰ ਖਤਮ ਕਰਦਾ ਏ। ਇਸ ਤੋਂ ਇਲਾਵਾ ਮੇਦੇ ਤੇ ਆਂਤੜੀਆਂ ਦੀ ਬੇਕਾਇਦਗੀ 'ਚ ਵੀ ਕੱਚੇ ਸਬਜ਼ ਅੰਬ ਬਹੁਤ ਹੀ ਮਫੀਦ ਹੁੰਦੇ ਨੇ। ਸਾਥੀਓ, ਕੱਚਾ ਸਬਜ਼ ਅੰਬ ਵਿਟਾਮਿਨ ਸੀ ਦੀ ਵਾਫਰ ਮਕਦਾਰ ਦੇ ਸਬਬ ਨਾਲ ਖੂਨ ਦੀਆਂ ਬਿਮਾਰੀਆਂ ਦਾ ਵੀ ਬਹੁਤ ਹੀ ਅੱਛਾ ਇਲਾਜ ਏ। ਇਹ ਖੂਨ ਦੀਆਂ ਨਾਲੀਆਂ 'ਚ ਲਚਕ ਪੈਦਾ ਕਰਦਾ ਏ ਤੇ ਖੂਨ ਦੇ ਨਵੇਂ ਖੁਲੀਏ ਬਣਾਉਂਦਾ ਏ। ਅੱਖਾਂ ਦੀਆਂ ਬਿਮਾਰੀਆਂ 'ਚ ਵੀ ਅੰਬ ਦਾ ਇਸਤੇਮਾਲ ਬਹੁਤ ਹੀ ਫਾਇਦੇਮੰਦ ਏ। ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ ਜਾਂ ਘੱਟ ਰੋਸ਼ਨੀ 'ਚ ਉਹ ਵੇਖ ਨਹੀਂ ਸਕਦੇ, ਉਹਨਾਂ ਮਰੀਜ਼ਾਂ ਨੂੰ ਪੱਕਿਆ ਹੋਇਆ ਅੰਬ ਖਾਣਾ ਚਾਹੀਦਾ ਏ। ਇਹ ਮਰਜ਼ ਵਿਟਾਮਿਨ ਏ ਦੀ ਕਮੀ ਦੀ ਵਜ੍ਹਾ ਤੋਂ ਹੋ ਜਾਂਦਾ ਏ। ਸੋ ਸਾਥੀਓ, ਚਾਹੀਦਾ ਏ ਕਿ ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ ਜਾਂ ਜਿਨ੍ਹਾਂ ਨੂੰ ਘੱਟ ਰੋਸ਼ਨੀ 'ਚ ਨਹੀਂ ਨਜ਼ਰ ਆਉਂਦਾ, ਉਹ ਅੰਬ ਦਾ ਇਸਤੇਮਾਲ ਜ਼ਰੂਰ ਕਰਨ। ਇਹ ਮਰਜ਼ ਗਰੀਬ ਵਾਲਦੈਨ ਦੇ ਬੱਚਿਆਂ 'ਚ ਗਜ਼ਾਇਤ ਦੀ ਕਮੀ ਦੀ ਵਜ੍ਹਾ ਨਾਲ ਪਾਇਆ ਜਾਂਦਾ ਏ ਤੇ ਅੰਬ ਦੇ ਮੌਸਮ 'ਚ ਇਹਦਾ ਖੂਬ ਇਸਤੇਮਾਲ ਕਰਨ ਦੇ ਨਾਲ ਤੁਸੀਂ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ। ਇਹਦਾ ਇਸਤੇਮਾਲ ਕਈ ਹੋਰ ਅੱਖਾਂ ਦੀਆਂ ਬਿਮਾਰੀਆਂ ਨੂੰ ਵੀ ਦੂਰ ਕਰਦਾ ਏ। ਤੇ ਸਾਥੀਓ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਲੋਕ ਵਜ਼ਨ ਦੀ ਕਮੀ ਦਾ ਸ਼ਿਕਾਰ ਹੁੰਦੇ ਨੇ, ਉਹਨਾਂ ਨੂੰ ਚਾਹੀਦਾ ਏ ਕਿ ਉਹ ਅੰਬ ਤੇ ਦੁੱਧ ਦਾ ਇਸਤੇਮਾਲ ਕਰਨ। ਇਸ ਅੰਦਾਜ਼ ਦੇ ਇਲਾਜ ਦੇ ਲਈ ਹਮੇਸ਼ਾ ਖੂਬ ਪੱਕੇ ਹੋਏ ਤੇ ਮਿੱਠੇ ਅੰਬਾਂ ਦਾ ਇੰਤਖਾਬ ਕਰੋ ਤੇ ਉਹਨਾਂ ਨੂੰ ਦੁੱਧ ਦੇ ਨਾਲ ਦਿਨ 'ਚ 3 ਵਾਰ, ਯਾਨੀ ਕਿ ਸਵੇਰ, ਦੁਪਹਿਰ ਤੇ ਸ਼ਾਮ ਇਸਤੇਮਾਲ ਕਰੋ। ਪਹਿਲੇ ਅੰਬ ਖਾਓ ਤੇ ਉਹਦੇ ਬਾਅਦ ਦੁੱਧ ਪੀ ਲਵੋ, ਜਾਂ ਫਿਰ ਤੁਸੀਂ ਮਿਲਕ ਸ਼ੇਕ ਬਣਾ ਕੇ ਵੀ ਪੀ ਸਕਦੇ ਹੋ। ਪਰ ਸਾਥੀਓ, ਯਾਦ ਰੱਖੋ ਕਿ ਅੰਬ 'ਚ ਖੁਦ ਵਾਫਰ ਮਕਦਾਰ 'ਚ ਸ਼ੱਕਰ ਪਾਈ ਜਾਂਦੀ ਏ, ਇਸ ਲਈ ਦੁੱਧ ਚੀਨੀ ਦੇ ਬਗੈਰ ਪੀਓ। ਅੰਬ 'ਚ ਸ਼ੱਕਰ ਤਾਂ ਹੁੰਦੀ ਏ ਲੇਕਿਨ ਪ੍ਰੋਟੀਨ ਦੀ ਕਮੀ ਹੁੰਦੀ ਏ, ਤੇ ਦੂਸਰੀ ਤਰਫ ਦੁੱਧ 'ਚ ਪ੍ਰੋਟੀਨ ਹੁੰਦੀ ਏ ਲੇਕਿਨ ਸ਼ੱਕਰ ਨਹੀਂ ਹੁੰਦੀ। ਇਸ ਤਰ੍ਹਾਂ ਇਹਨਾਂ ਦੋਨਾਂ ਦਾ ਇਮਤਿਆਜ਼ ਇੱਕ ਦੂਸਰੇ ਦੀ ਕਮੀ ਦੂਰ ਕਰ ਦਿੰਦਾ ਏ। ਅੰਬ ਤੇ ਦੁੱਧ ਤੇ ਮੁਸ਼ਤਮਿਲ ਇਸ ਗਜ਼ਾ ਨੂੰ ਅਗਰ ਤੁਸੀਂ 1 ਮਹੀਨੇ ਤੱਕ ਇਸਤੇਮਾਲ ਕਰੋਗੇ ਤੇ ਫਿਰ ਤੁਸੀਂ ਯਕੀਨਨ ਇਹ ਮਹਿਸੂਸ ਕਰੋਗੇ ਕਿ ਤੁਹਾਡੀ ਸਿਹਤ ਬਿਹਤਰ ਹੋ ਗਈ ਏ ਤੇ ਤੁਹਾਡੇ ਜਿਸਮ 'ਚ ਤਾਕਤ ਆ ਗਈ ਏ ਤੇ ਸਾਥੀਓ, ਇਹਦੇ ਨਾਲ ਨਾਲ ਤੁਹਾਡੇ ਵਜ਼ਨ 'ਚ ਵੀ ਇਜ਼ਾਫਾ ਹੋ ਜਾਏਗਾ। ਆਖਿਰ 'ਚ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਕੱਚੇ ਅੰਬਾਂ ਨੂੰ ਕਦੇ ਵੀ ਜ਼ਿਆਦਾ ਇਸਤੇਮਾਲ ਨਾ ਕਰੋ, ਕਿਉਂਕਿ ਇਹਨਾਂ ਦੇ ਜ਼ਿਆਦਾ ਇਸਤੇਮਾਲ ਦੇ ਨਾਲ ਗਲੇ 'ਚ ਖਰਾਸ਼, ਬਦਹਜ਼ਮੀ, ਪੇਚਿਸ ਤੇ ਪੇਟ ਦੀਆਂ ਬਿਮਾਰੀਆਂ ਲਾਹਕ ਹੋ ਜਾਂਦੀਆਂ ਨੇ। ਕੱਚੇ ਸਬਜ਼ ਅੰਬ ਖਾਣ ਦੇ ਫੌਰਨ ਬਾਅਦ ਪਾਣੀ ਵੀ ਨਾ ਪੀਓ, ਕਿਉਂਕਿ ਇਹ ਗਲੇ 'ਚ ਖਰਾਸ਼ ਦਾ ਸਬਬ ਬਣਦੇ ਨੇ। ਸੋ ਯਾਦ ਰੱਖੋ ਕਿ ਅੰਬ ਦਾ ਜ਼ਿਆਦਾ ਇਸਤੇਮਾਲ ਵੀ ਮੁਖਤਲਿਫ ਬਿਮਾਰੀਆਂ ਨੂੰ ਜਨਮ ਦਿੰਦਾ ਏ। ਸੋ ਜਿਹੜੇ ਬੱਚੇ ਜ਼ਿਆਦਾ ਅੰਬ ਖਾਂਦੇ ਨੇ ਉਹਨਾਂ ਨੂੰ ਜਿਲਦ ਦੀਆਂ ਬਿਮਾਰੀਆਂ ਵੀ ਲਾਹਕ ਹੋ ਜਾਂਦੀਆਂ ਨੇ। ਸੋ ਇਸ ਲਈ ਸਾਥੀਓ, ਹਰ ਚੀਜ਼ ਦਾ ਮੁਨਾਸਿਬ ਇਸਤੇਮਾਲ ਕਰਨਾ ਸਿੱਖੋ। ਜਦੋਂ ਅਸੀਂ ਕਿਸੇ ਵੀ ਚੀਜ਼ ਦਾ ਇਸਤੇਮਾਲ ਜ਼ਿਆਦਾ ਕਰ ਲੈਂਦੇ ਹਾਂ ਤਾਂ ਫਿਰ ਉਹ ਯਕੀਨਨ ਨੁਕਸਾਨ ਦਾ ਬਾਇਸ ਪਾਉਂਦੀ ਏ। ਇਸ ਲਈ ਸਾਨੂੰ ਇਹ ਚਾਹੀਦਾ ਹੈ ਕਿ ਅੰਬ ਨੂੰ ਵੀ ਅਸੀਂ ਮੁਨਾਸਿਬ ਹੱਦ ਤੱਕ ਇਸਤੇਮਾਲ ਕਰੀਏ, ਕਿਉਂਕਿ ਇਹਦਾ ਜ਼ਿਆਦਾ ਇਸਤੇਮਾਲ ਵੀ ਸਾਡੀ ਸਿਹਤ ਦੇ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਵੇਗਾ ਕਿ ਅੰਬ ਦੇ ਫਲ 'ਚ ਕਿਹੜੀਆਂ ਕਿਹੜੀਆਂ ਗਜ਼ਾਈ ਅਤੇ ਅਦਵੀਆਤੀ ਖਸੂਸੀਅਤ ਪਾਈਆਂ ਜਾਂਦੀਆਂ ਨੇ। ਸੋ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਸਿਹਤ ਅਤੇ ਤੰਦਰੁਸਤੀ ਅਤਾ ਫਰਮਾਉਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092310176792। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092310176792। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਅਸਾਂ ਲੋਕਾਂ ਦੀ ਰਹਿਨਮਾਈ ਯਿਸੂ ਮਸੀਹ ਦੀ ਤਰਫ ਕਰਨੀ ਹੈ। ਸਾਥੀਓ, ਅਗਰ ਅਸੀਂ ਯਹੋਨਾ ਦੀ ਅੰਜੀਲ ਇਹਦੇ 17ਵੇਂ ਬਾਬ ਦੀ 3 ਅੱਜ ਪੜ੍ਹੀਏ ਤਾਂ ਇੱਥੇ ਲਿਖਿਆ ਕਿ ਹਮੇਸ਼ਾ ਦੀ ਜ਼ਿੰਦਗੀ ਆਏ ਕਿ ਉਹ ਤੈਨੂੰ ਖੁਦਾਏ ਵਾਹਿਦ ਅਤੇ ਬਰਹਕ ਨੂੰ ਅਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਹੈ ਜਾਣਨ। ਸਾਥੀਓ, ਆ ਗੱਲ ਯਾਦ ਰੱਖੋ ਕਿ ਬਾਈਬਲ ਮੁਕੱਦਸ ਦਾ ਬੁਨਿਆਦੀ ਮਕਸਦ ਯਿਸੂ ਮਸੀਹ ਨੂੰ ਜਾਣਨਾ ਅਤੇ ਉਹਦੇ ਵਿੱਚ ਜ਼ਿੰਦਗੀ ਗੁਜ਼ਾਰਨਾ ਹੈ। ਬਾਈਬਲ ਮੁਕੱਦਸ ਵਿੱਚ ਇਮਾਨਦਾਰ ਲੋਕ ਯਿਸੂ ਮਸੀਹ ਦੀ ਤਰਫ ਉਮੀਦ ਲਗਾਏ ਹੋਏ ਨਜ਼ਰ ਆਉਂਦੇ ਨੇ। ਸਾਥੀਓ, ਅਗਰ ਅਸੀਂ ਪੈਦਾਇਸ਼ ਦੀ ਕਿਤਾਬ ਦੇ 3 ਬਾਬ ਦੀ 15ਵੀਂ ਅਧ ਪੜ੍ਹੀਏ ਤਾਂ ਇੱਥੇ ਸਾਨੂੰ ਨਿਜਾਤ ਦੇਹਿੰਦੇ ਦਾ ਪਹਿਲਾ ਵਾਅਦਾ ਪੜ੍ਹਨ ਨੂੰ ਮਿਲਦਾ ਹੈ। ਅਸੀਂ ਵੇਖਦੇ ਕਿ ਆਦਮ ਅਤੇ ਹਵਾ ਨਿਜਾਤ ਦੇਹਿੰਦਾ ਦੀ ਉਮੀਦ ਲਾਏ ਹੋਏ ਸਨ। ਔਰ ਫਿਰ ਅਸੀਂ ਬਾਈਬਲ ਮੁਕੱਦਸ ਵਿੱਚ ਹਜ਼ਰਤ ਇਬਰਾਹਿਮ ਦੇ ਬਾਰੇ ਪੜ੍ਹਦੇ ਹਾਂ ਕਿ ਉਹ ਵੀ ਨਿਜਾਤ ਦੇਹਿੰਦਾ ਨੂੰ ਵੇਖਣ ਦਾ ਮੁੰਤਜ਼ਰ ਸੀ। ਹਜ਼ਰਤ ਇਬਰਾਹਿਮ ਦੇ ਬਾਰੇ ਯਿਸੂ ਮਸੀਹ ਨੇ ਕਿਹਾ ਕਿ ਇਬਰਾਹਿਮ ਵੀ ਮੇਰਾ ਦਿਨ ਵੇਖਣ ਦੀ ਉਮੀਦ ਵਿੱਚ ਬੜਾ ਖੁਸ਼ ਹੋਇਆ। ਇਸ ਗੱਲ ਦਾ ਜ਼ਿਕਰ ਅਸੀਂ ਯੋਹੰਨਾ ਦੀ ਅੰਜੀਲ ਦੇ 3 ਬਾਬ ਦੀ 56 ਆਇਤ ਵਿੱਚ ਪਾਉਂਦੇ ਹਾਂ। ਔਰ ਫਿਰ ਸਾਥੀਓ, ਅਸੀਂ ਹਜ਼ਰਤ ਮੂਸਾ ਦੇ ਬਾਰੇ ਇਹ ਗੱਲ ਪੜ੍ਹਦੇ ਹਾਂ ਕਿ ਉਹ ਵੀ ਨਿਜਾਤ ਦੇਹਿੰਦੇ ਦਾ ਮੁੰਤਜ਼ਰ ਸੀ। ਫਿਰ ਦਾਊਦ ਵੀ ਨਿਜਾਤ ਦੇਹਿੰਦਾ 'ਤੇ ਉਮੀਦ ਲਾਏ ਹੋਏ ਸੀ। ਹਜ਼ਰਤ ਦਾਊਦ ਮਸੀਹ ਨੂੰ ਖੁਦਾਵੰਦ ਕਹਿ ਕੇ ਪੁਕਾਰਦਾ ਹੈ। ਜ਼ਬੂਰ 16 ਦੀ 9-10 ਆਇਤ ਵਿੱਚ ਅਸੀਂ ਦਾਊਦ ਦੇ ਖਿਆਲਾਤ ਜਿਹੜੇ ਕਿ ਉਹ ਯਿਸੂ ਮਸੀਹ ਦੇ ਬਾਰੇ ਰੱਖਦਾ ਸੀ ਉਹਨਾਂ ਦੇ ਬਾਰੇ ਅਸੀਂ ਪੜ੍ਹਦੇ ਹਾਂ। ਔਰ ਫਿਰ ਸਾਥੀਓ, ਅਸੀਂ ਵੇਖਣਾ ਕਿ ਯਸਾਇਆ ਨਬੀ ਨੇ ਵੀ ਆਪਣੀ ਕਿਤਾਬ ਵਿੱਚ ਯਿਸੂ ਮਸੀਹ ਦੇ ਬਾਰੇ ਬਹੁਤ ਸਾਰੀ ਪੇਸ਼ਨਗੋਈਆਂ ਕੀਤੀਆਂ ਅਤੇ ਅਸੀਂ ਵੇਖਣਾ ਕਿ ਯਿਸੂ ਮਸੀਹ ਨੇ ਆਪਣੀ ਖਿਦਮਤ ਦਾ ਆਗਾਜ਼ ਯਸਾਇਆ ਨਬੀ ਦੇ ਅਲਫਾਜ਼ ਦੇ ਨਾਲ ਕੀਤਾ। ਅਤੇ ਜਦੋਂ ਯਿਸੂ ਮਸੀਹ ਨੇ ਯਸਾਇਆ ਨਬੀ ਦਾ ਸਹੀਫਾ ਪੜ੍ਹਿਆ ਉਸ ਵੇਲੇ ਯਿਸੂ ਮਸੀਹ ਨੇ ਫਰਮਾਇਆ ਕਿ ਅੱਜ ਇਹ ਨਵਿਸ਼ਤਾ ਪੂਰਾ ਹੋਇਆ। ਅਤੇ ਇਸ ਗੱਲ ਦਾ ਜ਼ਿਕਰ ਅਸੀਂ ਲੂਕਾ ਦੀ ਅੰਜੀਲ ਦੇ 4 ਬਾਬ ਦੀ 1 ਆਇਤ ਵਿੱਚ ਪੜ੍ਹਦੇ ਹਾਂ। ਸੋ ਸਾਥੀਓ, ਇਹ ਗੱਲ ਯਾਦ ਰੱਖੋ, ਹਜ਼ਰਤ ਆਦਮ ਤੋਂ ਲੈ ਕੇ ਯੋਹੰਨਾ ਬਪਤਿਸਮਾ ਦੇਣ ਵਾਲੇ ਤੱਕ ਸਾਰੇ ਯਿਸੂ ਮਸੀਹ ਦੀ ਤਰਫ ਨਜ਼ਰਾਂ ਲਗਾਏ ਹੋਏ ਸਨ। ਸਾਰੇ ਦੇ ਸਾਰੇ ਯਿਸੂ ਮਸੀਹ ਦੀ ਆਮਦ ਦੇ ਮੁੰਤਜ਼ਰ ਸਨ। ਉਹ ਇਸ ਗੱਲ ਤੇ ਈਮਾਨ ਰੱਖਦੇ ਸਨ, ਇਸ ਗੱਲ ਤੇ ਯਕੀਨ ਰੱਖਦੇ ਸਨ ਕਿ ਉਹੀ ਦੁਨੀਆ ਦਾ ਨਿਜਾਤ ਦੇਂਦਾ ਹੈ, ਉਹੀ ਆਪਣੇ ਲੋਕਾਂ ਨੂੰ ਉਹਨਾਂ ਦੇ ਗੁਨਾਹਾਂ ਤੋਂ ਨਿਜਾਤ ਬਖਸ਼ੇਗਾ। ਤੇ ਅਸੀਂ ਵੇਖਦੇ ਕਿ ਨਾ ਸਿਰਫ ਉਹ ਖੁਦ ਯਿਸੂ ਮਸੀਹ ਤੇ ਈਮਾਨ ਲੈ ਕੇ ਆਏ, ਬਲਕਿ ਅਸੀਂ ਵੇਖਦੇ ਕਿ ਹਜ਼ਰਤ ਆਦਮ ਤੋਂ ਲੈ ਕੇ ਯਹੋਨਾ ਤੱਕ ਇਹਨਾਂ ਸਾਰਿਆਂ ਲੋਕਾਂ ਨੇ, ਖੁਦਾ ਦੇ ਨਬੀਆਂ ਪੈਗੰਬਰਾਂ ਨੇ ਲੋਕਾਂ ਦੀ ਰਹਿਨਮਾਈ ਯਿਸੂ ਮਸੀਹ ਦੀ ਤਰਫ ਕੀਤੀ, ਯਾਨੀ ਕਿ ਉਹਨਾਂ ਨੇ ਲੋਕਾਂ ਨੂੰ ਯਿਸੂ ਮਸੀਹ ਦੇ ਬਾਰੇ ਦੱਸਿਆ ਤਾਂ ਕਿ ਲੋਕ ਯਿਸੂ ਮਸੀਹ ਤੇ ਈਮਾਨ ਲਿਆ ਕੇ ਨਿਜਾਤ ਹਾਸਲ ਕਰਨ। ਸਾਥੀਓ, ਜਿਸ ਤਰ੍ਹਾਂ ਬਾਈਬਲ ਮੁਕੱਦਸ ਵਿੱਚ ਪਾਏ ਜਾਣ ਵਾਲੇ ਨਬੀ ਪੈਗੰਬਰਾਂ ਨੇ, ਖੁਦਾ ਦੇ ਲੋਕਾਂ ਨੇ ਯਿਸੂ ਮਸੀਹ ਦੇ ਬਾਰੇ ਦੂਜਿਆਂ ਨੂੰ ਦੱਸਿਆ, ਦੂਜਿਆਂ ਤੱਕ ਖੁਸ਼ਖਬਰੀ ਨੂੰ ਫੈਲਾਇਆ, ਔਰ ਫਿਰ ਜਿਸ ਤਰ੍ਹਾਂ ਬਾਈਬਲ ਮੁਕੱਦਸ ਨੂੰ ਲਿਖਣ ਵਾਲਿਆਂ ਨੇ ਲੋਕਾਂ ਨੂੰ ਯਿਸੂ ਮਸੀਹ ਦੇ ਬਾਰੇ ਦੱਸਿਆ, ਇਸ ਗੱਲ ਦੀ ਹਦਾਇਤ ਕੀਤੀ, ਨਸੀਹਤ ਕੀਤੀ ਕਿ ਉਹ ਯਿਸੂ ਮਸੀਹ ਤੇ ਈਮਾਨ ਲਿਆਉਣ। ਅਸੀਂ ਵੇਖਦੇ ਕਿ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਨੇ ਵੀ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਲੋਕਾਂ ਨੂੰ ਖੁਦਾਵੰਦ ਯਿਸੂ ਮਸੀਹ ਦੇ ਬਾਰੇ ਦੱਸਿਆ, ਲੋਕਾਂ ਨੂੰ ਇਸ ਗੱਲ ਦੀ ਹਦਾਇਤ ਕੀਤੀ ਕਿ ਉਹ ਨਿਜਾਤ ਦੇਹਿੰਦਾ ਯਾਨੀ ਕਿ ਖੁਦਾਵੰਦ ਯਿਸੂ ਮਸੀਹ ਨੂੰ ਕਬੂਲ ਕਰਨ। ਸਾਥੀਓ, ਅਗਰ ਅਸੀਂ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਦੀ ਕਿਤਾਬ ਨੂੰ ਪੜ੍ਹੀਏ ਤਾਂ ਉਹ ਆਪਣੀ ਕਿਤਾਬ ਮਾਊਂਟ ਆਫ ਬਲੈਸਿੰਗ ਵਿੱਚ ਇਹਦੇ ਸਫ਼ਾ ਨੰਬਰ 9 ਚ ਆ ਗੱਲ ਲਿਖ ਦਈਏ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਹੈ ਕਿ ਸ਼ਾਇਦ ਤੁਹਾਡਾ ਮਾਜ਼ੀ ਬੁਰਾ ਗੁਜ਼ਰਿਆ ਹੋਏ, ਸ਼ਾਇਦ ਤੁਸੀਂ ਆਪਣੇ ਹਾਲ ਦੇ ਮੁਤਲਿਕ ਪਸ ਹਿੰਮਤ ਹੋਵੋ, ਸ਼ਾਇਦ ਤੁਸੀਂ ਆਪਣੇ ਮੁਸਤਕਬਲ ਦੇ ਬਾਰੇ ਪਰੇਸ਼ਾਨ ਹੋਵੋ, ਪਰ ਤੁਸੀਂ ਜਿਵੇਂ ਦੇ ਵੀ ਹੋ, ਕਮਜ਼ੋਰ, ਬੇਯਾਰ, ਮਦਦਗਾਰ, ਪਸ ਹਿੰਮਤ, ਅਗਰ ਤੁਸੀਂ ਮਿਹਰਬਾਨ ਖੁਦਾਵੰਦ ਯਿਸੂ ਮਸੀਹ ਦੀ ਤਰਫ ਆਓਗੇ, ਉਹਨੂੰ ਆਪਣਾ ਨਿਜਾਤ ਦੇਹਿੰਦਾ ਕਬੂਲ ਕਰੋਗੇ, ਤਾਂ ਫਿਰ ਉਹ ਆਪਣਾ ਹੱਥ ਤੁਹਾਡੇ ਵੱਲ ਵਧਾਵੇਗਾ ਤਾਂ ਕਿ ਤੁਹਾਨੂੰ ਆਪਣੀ ਰਾਸਤਾਬਾਜ਼ੀ ਵਿੱਚ ਲੈ ਲਵੇ। ਇਸ ਲਈ ਅਸੀਂ ਆਪਣਾ ਦਿਲ ਖੁਦਾਵੰਦ ਯਿਸੂ ਮਸੀਹ ਨੂੰ ਦੇਈਏ। ਸਾਥੀਓ, ਜਿਸ ਤਰ੍ਹਾਂ ਪੂਰੀ ਬਾਈਬਲ ਮੁਕੱਦਸ ਔਰ ਫਿਰ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਸਾਨੂੰ ਯਿਸੂ ਮਸੀਹ ਦੇ ਬਾਰੇ ਤਾਲੀਮ ਦਿੰਦੀ ਹੈ, ਸਾਨੂੰ ਯਿਸੂ ਮਸੀਹ ਦੀ ਰਹਿਨਮਾਈ ਵਿੱਚ ਚੱਲਣ ਦੀ ਹਦਾਇਤ ਕਰਦੀ ਹੈ, ਅਸੀਂ ਅੱਜ ਖੁਦਾ ਦੇ ਕਲਾਮ ਦੇ ਗੱਲਾਂ ਨੂੰ ਆਪਣੇ ਦਿਲ ਵਿੱਚ ਰੱਖ ਕੇ ਇਸ ਗੱਲ ਨੂੰ ਜਾਣੀਏ ਕਿ ਯਿਸੂ ਮਸੀਹ ਹੀ ਸਾਡਾ ਨਿਜਾਤ ਦੇਹਿੰਦਾ ਹੈ, ਉਹੀ ਸਾਡੀ ਜ਼ਿੰਦਗੀ ਦਾ ਖਾਲਿਕ ਤੇ ਮਾਲਿਕ ਹੈ। ਸਾਥੀਓ, ਯਾਦ ਰੱਖੋ ਕਿ ਬਾਈਬਲ ਮੁਕੱਦਸ ਦਾ ਬੁਨਿਆਦੀ ਮਕਸਦ ਆਏ ਕਿ ਅਸੀਂ ਯਿਸੂ ਮਸੀਹ ਨੂੰ ਜਾਣੀਏ ਅਤੇ ਉਹਦੇ ਵਿੱਚ ਜ਼ਿੰਦਗੀ ਗੁਜ਼ਾਰੀਏ। ਅਤੇ ਜਦੋਂ ਅਸੀਂ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਦੀਆਂ ਕਿਤਾਬਾਂ ਨੂੰ ਪੜ੍ਹਦੇ ਹਾਂ, ਅਸੀਂ ਵੇਖਦੇ ਕਿ ਉਹ ਵੀ ਸਾਡੀ ਰਹਿਨਮਾਈ ਕਰਦੀਆਂ ਨੇ ਤਾਂ ਕਿ ਅਸੀਂ ਯਿਸੂ ਮਸੀਹ ਨੂੰ ਬਿਹਤਰ ਤੌਰ ਨਾਲ ਜਾਣਦੇ ਹੋਇਆਂ ਉਹਦੀ ਮਰਜ਼ੀ ਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਸਕੀਏ। ਅਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਹਜ਼ਰਤ ਆਦਮ ਤੋਂ ਲੈ ਕੇ ਯਹੋਨਾ ਤੱਕ ਸਾਰਿਆਂ ਲੋਕਾਂ ਨੇ ਆਪਣੇ ਪੜ੍ਹਨ ਵਾਲਿਆਂ ਦੀ ਰਹਿਨਮਾਈ ਯਿਸੂ ਮਸੀਹ ਦੀ ਤਰਫ ਕੀਤੀ ਤਾਂ ਕਿ ਲੋਕ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਣ ਦੇ ਲਈ, ਗੁਨਾਹ ਦੀ ਸਜ਼ਾ ਤੋਂ ਬਚਣ ਦੇ ਲਈ ਯਿਸੂ ਮਸੀਹ ਤੇ ਈਮਾਨ ਲਿਆ ਕੇ ਨਿਜਾਤ ਹਾਸਲ ਕਰਨ। ਅੱਜ ਅਸੀਂ ਵੀ ਪਹਿਲਾਂ ਖੁਦ ਯਿਸੂ ਮਸੀਹ ਨੂੰ ਕਬੂਲ ਕਰੀਏ, ਉਹਨੂੰ ਜਾਣੀਏ, ਉਹਦੇ ਵਿੱਚ ਜ਼ਿੰਦਗੀ ਗੁਜ਼ਾਰੀਏ, ਔਰ ਫਿਰ ਅਸੀਂ ਦੂਜਿਆਂ ਨੂੰ ਵੀ ਯਿਸੂ ਮਸੀਹ ਦੇ ਬਾਰੇ ਦੱਸੀਏ, ਲੋਕਾਂ ਨੂੰ ਯਿਸੂ ਮਸੀਹ ਦੇ ਕਦਮਾਂ ਵਿੱਚ ਲੈ ਕੇ ਆਈਏ ਤਾਂ ਕਿ ਉਹ ਵੀ ਮਸੀਹ ਦੇ ਜਲਾਲ ਨੂੰ ਕਬੂਲ ਕਰਦੇ ਹੋਇਆਂ ਖੁਦਾਵੰਦ ਕੋਲੋਂ ਬਰਕਤ ਪਾ ਸਕਣ। ਸਾਥੀਓ, ਆ ਕੰਮ ਮੇਰਾ ਤੇ ਤੁਹਾਡਾ ਹੈ ਕਿ ਅਸੀਂ ਯਿਸੂ ਮਸੀਹ ਤੇ ਈਮਾਨ ਲਿਆਉਂਦੇ ਹੋਇਆਂ ਉਹਦੇ ਕਲਾਮ ਨੂੰ, ਇਸ ਖੁਸ਼ਖਬਰੀ ਨੂੰ ਦੂਜਿਆਂ ਤੱਕ ਪਹੁੰਚਾਈਏ ਤਾਂ ਕਿ ਹਰ ਸ਼ਖਸ ਯਿਸੂ ਮਸੀਹ ਦੇ ਬਾਰੇ ਜਾਣਦੇ ਹੋਇਆਂ, ਯਿਸੂ ਮਸੀਹ ਤੇ ਈਮਾਨ ਲਿਆਉਂਦੇ ਹੋਇਆਂ ਗੁਨਾਹ ਦੀ ਸਜ਼ਾ ਤੋਂ ਬਚ ਸਕੇ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾ ਸਕੇ। ਬਾਈਬਲ ਮੁਕੱਦਸ ਸਾਨੂੰ ਇਸ ਗੱਲ ਦੀ ਤਾਲੀਮ ਦਿੰਦੀ ਹੈ ਕਿ ਜਿਹੜਾ ਕੋਈ ਵੀ ਯਿਸੂ ਮਸੀਹ ਤੇ ਈਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਅਬਦੀ ਜ਼ਿੰਦਗੀ ਪਾਏਗਾ। ਅਤੇ ਸਾਥੀਓ, ਅਗਰ ਅਸੀਂ ਅਮਾਲ ਦੀ ਕਿਤਾਬ ਦੇ 4 ਬਾਬ ਦੀ 12ਵੀਂ ਆਇਤ ਪੜ੍ਹੀਏ ਤੇ ਇੱਥੇ ਲਿਖਿਆ ਹੈ ਕਿ ਕਿਸੇ ਦੂਜੇ ਦੇ ਵਸੀਲੇ ਤੋਂ ਨਿਜਾਤ ਨਹੀਂ ਹੈ ਕਿਉਂਕਿ ਆਸਮਾਨ ਦੇ ਤਲੇ ਲੋਕਾਂ ਨੂੰ ਕੋਈ ਦੂਜਾ ਨਾਮ ਬਖਸ਼ਿਆ ਨਹੀਂ ਗਿਆ ਜਿਹਦੇ ਵਸੀਲੇ ਤੋਂ ਅਸੀਂ ਨਿਜਾਤ ਪਾ ਸਕੀਏ। ਸਾਥੀਓ, ਆਹ ਗੱਲ ਸੱਚ ਹੈ ਕਿ ਸਿਰਫ ਯਿਸੂ ਮਸੀਹ ਦੇ ਵਸੀਲੇ ਨਾਲ ਹੀ ਅਸੀਂ ਨਿਜਾਤ ਪਾਉਂਦੇ ਹਾਂ। ਯਿਸੂ ਮਸੀਹ ਹੀ ਸਾਨੂੰ ਸਾਡੇ ਗੁਨਾਹਾਂ ਤੋਂ ਨਿਜਾਤ ਬਖਸ਼ਦੇ ਨੇ। ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਅਗਰ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ ਤਾਂ ਫਿਰ ਉਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਅਤੇ ਸਾਨੂੰ ਸਾਰੇ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਅਤੇ ਆਦਿਲ ਹੈ। ਸੋ ਆਓ ਸਾਥੀਓ, ਅੱਜ ਅਸੀਂ ਖੁਦਾਵੰਦ ਯਿਸੂ ਮਸੀਹ ਨੂੰ ਕਬੂਲ ਕਰਕੇ ਲੋਕਾਂ ਨੂੰ ਵੀ ਯਿਸੂ ਮਸੀਹ ਦੇ ਬਾਰੇ ਦੱਸੀਏ ਤਾਂ ਕਿ ਹਰ ਕੋਈ ਖੁਦਾ ਦੇ ਫਜ਼ਲ ਤੋਂ ਨਿਜਾਤ ਪਾ ਕੇ ਇਸ ਰੂਹ ਜ਼ਮੀਨ 'ਤੇ ਆਪਣੀਆਂ ਜ਼ਿੰਦਗੀਆਂ ਤੋਂ ਉਹਦੇ ਜਲਾਲ ਨੂੰ ਜ਼ਾਹਿਰ ਕਰ ਸਕੇ। ਸੋ ਸਾਥੀਓ, ਆਖਿਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਾਂਗਾ। ਯਿਸੂ ਮਸੀਹ ਵਿੱਚ ਸਾਡੇ ਜ਼ਿੰਦਾ ਅਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਆਨੇ ਹਾਂ, ਤੇਰੇ ਨਾਮ ਨੂੰ ਧੰਨਵਾਦ ਕਹਿੰਦੇ ਹਾਂ, ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਤੂੰ ਹੀ ਇਬਾਦਤ ਦੇ ਲਾਇਕ ਹੈ। ਐ ਖੁਦਾਵੰਦ, ਅਸੀਂ ਇਸ ਗੱਲ ਤੇ ਈਮਾਨ ਲਿਆਨੇ ਆ ਕਿ ਤੂੰ ਹੀ ਸਾਡਾ ਨਿਜਾਤ ਦੇਹਿੰਦਾ ਹੈ, ਸਾਡਾ ਖਾਲਿਕ ਤੇ ਮਾਲਿਕ ਹੈ, ਤੇ ਅਸੀਂ ਤੇਰੇ ਹੱਥ ਦੀ ਕਾਰਾਗਰੀ ਆ। ਐ ਖੁਦਾਵੰਦ, ਅਸੀਂ ਅੱਜ ਆਪਣੇ ਗੁਨਾਹਾਂ ਦਾ ਇਕਰਾਰ ਕਰਨੇ ਆ, ਇਸ ਗੱਲ ਨੂੰ ਤਸਲੀਮ ਕਰਨੇ ਆ ਕਿ ਅਸੀਂ ਗੁਨਾਹਗਾਰ ਆ। ਐ ਖੁਦਾਵੰਦ, ਤੂੰ ਸਾਡੇ ਤੇ ਰਹਿਮ ਕਰ, ਸਾਡੇ ਗੁਨਾਹਾਂ ਨੂੰ ਬਖਸ਼ ਦੇ, ਸਾਨੂੰ ਸਾਡੇ ਗੁਨਾਹਾਂ ਤੋਂ ਮਾਫੀ ਅਤਾ ਫਰਮਾ, ਤੇ ਸਾਨੂੰ ਐ ਖੁਦਾਵੰਦ ਤੂੰ ਨਵੀਂ ਜ਼ਿੰਦਗੀ ਅਤਾ ਫਰਮਾ, ਤਾਂ ਕਿ ਅਸੀਂ ਤੇਰੇ ਜਲਾਲ ਵਿੱਚ ਰਹਿੰਦੇ ਹੋਏ ਆ ਤੇਰੇ ਨਾਮ ਦੀ ਤਮਜੀਦ ਕਰ ਸਕੀਏ। ਐ ਖੁਦਾਵੰਦ, ਸਾਡੇ ਤੇ ਤੂੰ ਰਹਿਮ ਕਰ ਤੇ ਸਾਨੂੰ ਬਰਕਤ ਦੇ। ਐ ਖੁਦਾਵੰਦ, ਤੌਫੀਕ ਦੇ ਕਿ ਅਸੀਂ ਤੇਰੇ ਕਲਾਮ ਨੂੰ ਪੜ੍ਹਦੇ ਹੋਏ ਹਾਂ, ਸੁਣਦੇ ਹੋਏ ਹਾਂ, ਯਿਸੂ ਮਸੀਹ ਨੂੰ ਜਾਣ ਸਕੀਏ, ਉਹਨੂੰ ਨਿਜਾਤ ਦੇਹਿੰਦਾ ਕਬੂਲ ਕਰਦੇ ਹੋਏ ਹਾਂ, ਲੋਕਾਂ ਨੂੰ ਵੀ ਅਗਵਾਹੀ ਦੇ ਸਕੀਏ ਕਿ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਐ ਖੁਦਾਵੰਦ, ਸਾਨੂੰ ਤੌਫੀਕ ਦੇ ਕੇ ਅਸੀਂ ਦੂਜਿਆਂ ਲੋਕਾਂ ਨੂੰ ਵੀ ਤੇਰੇ ਕਦਮਾਂ ਵਿੱਚ ਲਿਆ ਸਕੀਏ। ਐ ਖੁਦਾਵੰਦ, ਤੂੰ ਸਾਨੂੰ ਅੱਜ ਦੇ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇ। ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ, ਇਹਨਾਂ ਸਾਰਿਆਂ ਲੋਕਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਰੋਜ਼ਗਾਰ ਵਿੱਚ, ਕਾਰੋਬਾਰ ਵਿੱਚ, ਰੁਪਏ ਪੈਸੇ ਵਿੱਚ ਬਰਕਤ ਪਾ, ਇਹਨਾਂ ਦੇ ਖਾਨਦਾਨਾਂ 'ਚੋਂ, ਇਹਨਾਂ ਦੀਆਂ ਜ਼ਿੰਦਗੀਆਂ 'ਚੋਂ ਹਰ ਤਰ੍ਹਾਂ ਦੀ ਬਿਮਾਰੀ ਨੂੰ ਦੂਰ ਕਰ, ਤਾਂ ਕਿ ਖੁਦਾਵੰਦ ਹਰ ਵੇਲੇ ਤੇਰੇ ਨਾਮ ਦਾ ਸ਼ੁਕਰ ਅਦਾ ਕਰਦੇ ਹੋਇਆਂ ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇਣ। ਐ ਖੁਦਾਵੰਦ, ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ ਅਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ। ਆ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਯਿਸੂ ਮਸੀਹ ਦੇ ਨਾਂ ਦੇ ਵਸੀਲੇ ਨਾਲ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।